ਕਦੇ ਨਹੀਂ ਛੱਡਦੇ ਜਦੋਂ ਚਿਰ ਤਰ ਨਹੀਂ ਸਕਦੇ। ਫਿਰ ਜੋਤ ਸ਼ੁੱਧ ਹੋ ਜਾਂਦੀ ਹੈ ਅਲੱਗ, ਜੋਤ ਨੇ ਤਰਨਾ, ਸਰੀਰ ਸਣੇ ਔਰ ਹੋਬੇ ਸਣੇ ਕਦੇ ਨਹੀਂ ਤਰਨਾ। ਹੋਬੇ ਵਾਲਾ ਔਰ ਦੇਹ ਧਾਰੀ ਕਦੇ ਨਹੀਂ ਤਰ ਸਕਦਾ, ਦੋਵੇਂ ਚੱਕਣੇ ਪੈਣ। ਦੂਜਾ ਸਰੀਰ ਅਰਾਮ, ਦੋ ਤਿਆਗੇ ਦੇ ਬਿਨਾਂ ਤਰਿਆ ਨਹੀਂ ਜਾ ਸਕਦਾ ਭਗਤ ਸਾਗਰ ਚ। ਇਹ ਦੋਵੇਂ ਤਾਂ ਤਿਆਗਣੇ ਪੈਣੇ। ਉਹ ਸਿੱਧ ਕੀ ਕਹਿੰਦੇ ਨੇ ਕਿ ਸੜੇ ਸਰੀਰ ਇੱਕ ਸੱਚਖੰਡ ਦੇ ਸੜੇ ਸਰੀਰ ਉਹ ਚਲੇ ਜਾਂਦੇ ਨੇ ਸਿੱਧ ਕਿਸੇ ਦੇਸ਼ ਦੇ ਵਿੱਚ ਵਿਚਾਲੇ ਆ ਕੋਈ ਜਗ੍ਹਾ, ਸਿੱਧ ਮੁੰਡਲੀ ਉੱਥੇ ਰਹਿੰਦੀ ਹੈ, ਦੇਹ ਲਾਲੇ ਚਲੀ ਜਾਂਦੀ। ਗੁਰਬਾਣੀ ਇਸ ਗੱਲ ਨੂੰ ਰਿਜੈਕਟ ਕਰਦੀ, ਤਰੂਗਾ ਤਾਂ ਹੈ ਭਗਤ ਸਾਗਰ ਤੋਂ ਜਿੱਥੇ ਉਹ ਜਾਂਦੇ ਨੇ ਇੱਥੇ ਹੀ ਰਹਿੰਦੇ ਨੇ, ਉੱਥੇ ਕੀ ਹੈ, ਉੱਥੇ ਸਾਹ ਕਿੱਥੋਂ ਪੀਊ, ਪਾਣੀ ਕਿੱਥੋਂ ਪੀਊ, ਸਾਰਾ ਖਾਣ ਪੀਣ ਵਾਲਾ ਇੱਥੇ ਨਹੀਂ ਚਾਹੀਦਾ, ਉੱਥੇ ਇੱਥੇ ਹੈਗਾ ਹੀ, ਇੱਥੋਂ ਜਾਂਦਾ ਹੀ ਕਾਸੂ, ਇੱਥੋਂ ਹੀ ਕਾਸੂ ਜਾਂਦਾ। ਉਹ ਝੂਠ ਬੋਲਣਾ ਸੀ, ਝੂਠ ਬੋਲ ਆਪਣੇ ਸਮਾਧੀ ਨੂੰ ਜਸਟੀਫਾਈ ਕਰਨ ਖਾਤਰ ਝੂਠ ਬੋਲਦਾ। ਗੁਰਬਾਣੀ ਮੰਨਦੀ ਹੈ ਕੋਈ ਨਹੀਂ ਬਚਿਆ ਅੱਜ ਤੱਕ, ਦੱਸੋ ਕਿਹੜਾ ਬਚਿਆ। ਇਸ ਕਰਕੇ ਜਦੋਂ ਸੱਚ ਨਹੀਂ ਹੁੰਦਾ, ਝੂਠ ਦੇ ਬਿਨਾਂ ਕੋਈ ਮਤ ਖੜੀ ਨਹੀਂ ਰਹਿ ਸਕਦੀ। ਧਰਮ ਸੱਚ, ਧਰਮ ਹੋਊਗਾ ਤਾਂ ਗਿਆਨ ਹੋਊਗਾ ਸੱਚ ਦਾ। ਜੇ ਸੱਚ ਦਾ ਗਿਆਨ ਨਹੀਂ ਹੈ ਉਹ ਧਰਮ ਨਹੀਂ ਹੈ, ਫਿਰ ਧਰਮ ਨੂੰ ਜੇ ਬਣਾ ਕੇ ਰੱਖਣਾ ਫਿਰ ਉੱਥੇ ਝੂਠ ਦਾ ਸਹਾਰਾ ਲੈਣਾ ਪਊਗਾ, ਜੇ ਝੂਠ ਤਾਂ ਪਾਪ। ਪਰ ਉਹ ਧਰਮ ਨਹੀਂ, ਉਹ ਪਾਪ ਹੈ। ਤੇ ਲੋਕਾਂ ਨੂੰ ਫਸਾ ਰਹੇ ਹੋ ਤੁਸੀਂ ਉੱਥੇ, ਜਿਹਨਾਂ ਨੂੰ ਇਹ ਫੰਕਸ਼ਨ ਕੀ ਵਿਧੀਆਂ ਨੇ, ਪਾਪ ਧਰਮ ਨੇ ਸਾਰੇ, ਸੱਚ ਧਰਮ ਨਹੀਂ ਹੈ, ਪਾਪ ਧਰਮ ਨੇ, ਅਪਰਾਧੀ ਨੇ ਸਾਰੇ ਚਲਾਉਣ ਵਾਲੇ। ਉਹਨਾਂ ਸਾਡੇ ਡੇਰੇਦਾਰ ਵੀ ਅਪਰਾਧੀ ਹੋ ਰਹੇ ਕਿਸੇ ਨਾ ਕਿਸੇ ਤਰੀਕੇ ਨਾਲ, ਜਿਹੜੇ ਹੁਣ ਵਿਰੋਧ ਕਰਨਗੇ ਨਾ ਚਲੋ ਗੁਰਬਾਣੀ ਦਾ, ਉਹ ਵੀ ਕਰਦੇ ਨੇ, ਪਤਾ ਉਹਨਾਂ ਨੂੰ ਮਾਸ ਦੇ ਖਿਲਾਫ ਬੋਲੀ ਜਾਂਦੇ ਨੇ, ਪਤਾ ਨਾਲੇ ਮਾਸ ਦੇ ਹੱਕ, ਗੁਰਬਾਣੀ ਮਾਸ ਨੂੰ ਨਹੀਂ ਬੋਲਦੀ, ਪੁਰ ਪਾਪ ਨੂੰ ਨਹੀਂ ਬੋਲਦੀ, ਫਿਰ ਲੀਲਾ ਦੇਈ ਜਾਂਦੇ ਨੇ, ਇਹ ਸਭ ਅਪਰਾਧੀ ਨੇ। ਸੱਚ ਧਰਮ ਤੋਂ ਜਿਹੜੇ ਉਲਟਾ ਪ੍ਰਚਾਰ ਕਰਨਗੇ, ਸੱਚ ਨਾਲ ਜੋੜਨ ਦੀ ਬਜਾਏ ਮਾਇਆ ਨਾਲ ਜੋੜਨਗੇ, ਝੂਠ ਨਾਲ ਜੋੜਨਗੇ, ਉਹ ਅਪਰਾਧ। ਜੇ ਝੂਠ ਤਾਂ ਪਾਪ ਹੋ, ਜਿੱਥੇ ਝੂਠ ਆ ਗਿਆ ਉੱਥੇ ਪਾਪ ਹੋ, ਅਪਰਾਧ, ਉਹ ਅਪਰਾਧ ਦੀ ਸਜ਼ਾ ਮਿਲਣੀ ਪੈਂਦੀ।
ਮਨਮੁਖ ਭੁੱਲੇ ਜਮ ਕੀ ਕਾਣ,
ਮਨਮੁਖ ਨੇ ਜਿਹੜੇ ਜਿਹੜੇ ਝੂਠ ਧਰਮ ਵਾਲੇ ਨੇ ਮਨਮੁਖ ਹੁੰਦੇ, ਉਹ ਭੁੱਲੇ ਹੋਏ ਨੇ, ਉਲਟਰਾ ਪਏ ਹੋਏ ਨੇ।
ਜਮ ਕੀ ਕਾਣ,
ਇਸੇ ਕਰਕੇ ਉਹਨਾਂ ਨੂੰ ਜਮ ਦਾ ਜਿਹੜਾ ਹੈ ਨਾ ਹਰ ਵਕਤ ਪੈ ਲੱਗੀ ਰਹਿੰਦੀ ਹੈ, ਜਮ ਦਾ ਡੰਡਾ ਉਹਨਾਂ ਦੇ ਸਿਰ ਤੇ ਰਹਿੰਦਾ, ਗੁਰਮੁਖਾਂ ਨੂੰ ਜਮ ਦਾ ਕੋਈ ਪੈ ਨਹੀਂ ਰਹਿੰਦਾ, ਉਹਨਾਂ ਨੂੰ ਬਹੁਤ ਦਾ ਪੈ ਉਹਨਾਂ ਨੂੰ ਸਤਾਉਂਦਾ ਰਹਿੰਦਾ। ਪਰ ਘਰ ਜੋ ਹੈ,
ਪਰ ਜੋ ਹੈ ਹਾਣੇ ਹਾਂ,
ਪਰ ਘਰ ਜੋ ਹੈ, ਪਰ ਘਰ ਚ ਦ੍ਰਿਸ਼ਟੀ ਰਹਿੰਦੀ ਉਹਨਾਂ ਦੀ, ਪਰ ਘਰ ਚ ਕਿਵੇਂ ਤ੍ਰਿਕੁਟੀ ਪਰ ਘਰ ਹਿਰਦਾ ਵਿੱਚ ਘਰ, ਉਹ ਆ ਜਿਹੜੀ ਹੈ ਨਾ ਦਿਮਾਗ ਤ੍ਰਿਕੁਟੀ, ਇਹਨੂੰ ਵਰਦੇ ਨੇ ਦਸ ਦੁਆਰ, ਇੱਥੇ ਹੀ ਨਿਗਾਹ ਰਹਿੰਦੀ ਹੈ, ਸ਼ੈਤਾਨ ਦੀ ਨਿਗਾਹ ਇੱਥੇ ਹੀ ਹੁੰਦੀ ਹੈ, ਸ਼ੈਤਾਨ ਦ੍ਰਿਸ਼ਟੀ ਉਹਨਾਂ ਦੀ ਕਿੱਥੇ, ਮਾਥੇ ਦ੍ਰਿਸ਼ਟੀ ਦਿਸ਼ਟ ਕਰੂਰ, ਮਾਥੇ ਤ੍ਰਿਕੁਟੀ ਦਿਸ਼ਟ ਕਰੂਰ, ਮੱਥੇ ਜਿਹੜੀ ਤ੍ਰਿਕੁਟੀ ਹੈ, ਇੱਥੇ ਜਿਹੜੀ ਦ੍ਰਿਸ਼ਟੀ ਰਹਿੰਦੀ ਹੈ ਕਰੂਰ ਦ੍ਰਿਸ਼ਟੀ ਹੈ, ਜ਼ਾਲਮ ਦ੍ਰਿਸ਼ਟੀ, ਦਰਦਈ ਦ੍ਰਿਸ਼ਟੀ ਹੈ, ਮਾਥੇ ਤ੍ਰਿਕੁਟੀ ਦਿਸ਼ਟ ਕਰੂਰ, ਕੌੜਾ ਬੋਲੇ ਜੀਭਾ ਕੀ ਫੂਲ, ਇੱਥੇ ਤਾਂ ਮਿੱਠਾ ਬੋਲ ਹੈ ਹੀ ਨਹੀਂ, ਇੱਥੇ ਕੌੜਾ ਬੋਲ ਹੈ, ਮਾਇਆ ਦੇ ਬੋਲ ਨੇ ਸਾਰੇ, ਮਾਇਆਧਾਰੀਆਂ ਦੀ ਬਾਣੀ ਹੈ ਇੱਥੇ, ਇੱਥੇ ਨਾਮ ਤਾਂ ਗੱਲ ਹੀ ਨਹੀਂ ਹੋ ਸਕਦੀ, ਜੀਭਾ ਕੀ ਫੂਲ, ਚਬਰ ਚਬਰ ਬੋਲਦੇ ਨੇ, ਐਵੇਂ ਝੂਠ ਬੋਲਦੇ ਨੇ, ਇੱਥੋਂ ਕਰਕੇ ਦੂਏ ਪਾਸੇ ਹੋ ਗਏ, ਇੱਧਰੋਂ ਕਰਕੇ ਦੂਏ ਪਾਸੇ ਹੋ ਗਏ, ਇੱਕ ਥਾਂ ਤੋਂ ਦੂਏ ਪਾਸੇ ਹੋ ਗਏ, ਫੂੜ ਉਹਨਾਂ ਖਤਰੇ ਭਗਤੀ ਉਹਦੇ
ਮਨਮੁਖੀ ਭਰਮ ਭਵੈ ਬੇਬਾਨ
ਮਨਮੁਖੀ ਭਰਮ ਭਵੈ ਮਨਮੁਖ ਨੇ ਜਿਹੜੇ ਇਹ ਭਰਮ ਦੇ ਵਿੱਚ ਭੌਂਦੇ ਰਹਿੰਦੇ ਨੇ ਭਰਮ ਚ ਘਿਰੇ ਹੋਏ ਰਹਿੰਦੇ ਨੇ ਭਰਮ ਤੋਂ ਬਾਹਰ ਨਹੀਂ ਆ ਸਕਦੇ ਬੇਬਾਨ ਕਿਉਂਕਿ ਆ ਜਿਹੜੀ ਬਾਣੀ ਹੈ ਨਾ ਅੰਤਰਾਤਮਾ ਦੀ ਆਵਾਜ਼ ਹੈ ਉਹਦੇ ਨਾਲ ਨਹੀਂ ਜੁੜਦੇ ਉਹਨੂੰ ਨਹੀਂ ਮੰਨਦੇ ਉਹਨੂੰ ਇਗਨੋਰ ਕਰਦੇ ਰਹਿੰਦੇ ਨੇ ਬੇਬਾਣੀ ਬਾਣੀ ਜਿਹੜੀ ਹੈ ਨਾ ਪੋਜ਼ਿਟਿਵ ਹੁੰਦੀ ਹੈ ਬਾਣੀ ਹੁੰਦੀ ਉਹ ਪੋਜ਼ਿਟਿਵ ਹੈ ਅੰਤਰਾਤਮਾ ਦੀ ਆਵਾਜ਼ ਨੂੰ ਇਗਨੋਰ ਕਰਦੇ ਰਹਿੰਦੇ ਨੇ ਇਹ ਤੋਂ ਵਾਂਝੇ ਇਹਦੇ ਨਾਲ ਡੀਕੋਨੈਕਟ ਰਹਿੰਦੇ ਨੇ ਇਹਨੂੰ ਮੰਨਦੇ ਨਹੀਂ ਆਪਣੀ ਅੰਤਰਾਤਮਾ ਦੀ ਆਵਾਜ਼ ਨੂੰ ਇਹ ਨਹੀਂ ਮੰਨਦੇ ਉਹਦੇ ਨਾਲ ਸਹਿਮਤ ਨਹੀਂ ਰਹਿੰਦੇ ਉਹਨੂੰ ਛੱਡ ਕੇ ਚੱਲਦੇ ਨੇ ਅੰਤਰਾਤਮਾ ਦੀ ਆਵਾਜ਼ ਨੂੰ ਛੱਡ ਕੇ ਸੰਸਾਰ ਚ ਵਿੱਚ ਚੱਲਦੇ ਤੇ ਜਿਹਨੇ ਅੰਤਰਾਤਮਾ ਦੀ ਆਵਾਜ਼ ਛੱਡ ਕੇ ਉਹ ਤਾਂ ਕਰੂਲ ਹੈ ਖੁਜਤਾਂ ਕਰਦੇ ਨੇ ਇੱਥੋਂ ਸ਼ੈਤਾਨ ਦਲੀਲਾਂ ਦਿੰਦੇ ਨੇ ਘੜਦੇ ਨੇ ਹਾਂ
ਬੇਮਾਰਗ ਮੁਸੈ ਮੰਤਰ ਮਸਾਨ
ਬੇਮਾਰਗ ਨੇ ਮਾਰਗ ਕਿਆ ਕਿਆ
ਮੁਸੈ ਮੰਤਰ ਮਸਾਨ
ਗੁੱਸੇ ਹੋਏ ਨੇ ਠੱਗੇ ਹੋਏ ਨੇ ਠੱਗੇ ਆਪ ਗਏ ਉਹ ਤਾਂ ਲੋਕਾਂ ਨੂੰ ਠੱਗਦੇ ਨੇ ਚਲਾਕ ਬਣਦੇ ਨੇ ਮੰਤਰ ਮਸਾਣ ਕੀ ਮੰਤਰ ਹੈ ਉਹਨਾਂ ਦਾ ਮਸਾਣ ਕੀ ਹੁੰਦਾ ਅਸਰੀਰ ਹੈ ਮਸਾਣ ਸਿਰਫ ਉਹਨਾਂ ਕੋਲ ਕੀ ਮੰਤਰ ਹੈ ਰੋਟੀਆਂ ਦਾ ਮੰਤਰ ਸਰੀਰ ਦੀਆਂ ਲੋੜਾਂ ਦਾ ਮੰਤਰ ਹੈ ਔਰ ਕੁਛ ਨਹੀਂ ਵੀ ਰੋਟੀ ਕਿਵੇਂ ਕਮਾਉਣੀ ਹੈ ਪੈਸਾ ਕਿਵੇਂ ਕਮਾਉਣਾ ਤੇ ਸੰਸਾਰੀ ਜੀਵਨ ਸੁੱਖ ਦਾ ਕਿਵੇਂ ਬਤੀਤ ਕਰਨਾ ਇਹ ਮੰਤਰ ਮਸਾਣ ਅਖੀਰ ਸਰੀਰ ਮਸਾਣੇ ਹੈ ਇਹ ਸਰੀਰ ਨੂੰ ਮਸਾਣ ਕਹਿੰਦੇ ਨੇ ਇਹਨੂੰ ਪ੍ਰੇਤ ਪਿੰਜਰ ਵੀ ਕਹਿੰਦੇ ਨੇ ਮਸਾਣ ਵੀ ਕਹਿੰਦੇ ਨੇ ਸਰੀਰ ਜਾਲੇ ਹੋਏ ਨੂੰ ਮਸਾਣ ਕਹਿੰਦੇ ਨੇ ਨਾ ਜਾਂ ਚੜ ਜਾਂਦਾ ਵੀ ਇਹ ਦੇ ਤਾਂ ਕਿਸੇ ਨੂੰ ਮਸਾਣ ਖੜਾ ਤਾ ਮਸਾਣ ਜਿਉਂਦਾ ਵੀ ਸਰੀਰ ਮਸਾਣੇ ਜਾਲ ਦੋ ਫਿਰ ਵੀ ਮਸਾਣੇ ਉਹ ਵਾਲ ਹੈ ਸਰੀਰ ਦੇ ਲੋੜਾਂ ਖਾਤਰੇ ਸਾਰਾ ਮੰਤਰ ਹੈ ਉਹਨਾਂ ਕੋਲ ਜੋ ਉਹਨਾਂ ਦਾ ਉਪਦੇਸ਼ ਹੈ ਸਾਰੇ ਬਾਹਰਲੇ ਸਰੀਰ ਨਾਲ ਜੋੜਦੇ ਨੇ ਮਾਇਆਧਾਰੀ ਨੇ ਦੇਵੀ ਦੇਵਤਿਆਂ ਨੂੰ ਜੋੜਨਗੇ ਸਰੀਰ ਨਾਲ ਜੋੜਨਗੇ ਆਪਣੇ ਨਾਲ ਜੋੜਨਗੇ ਸਰੀਰ ਨਾਲ ਜੋੜਨਗੇ ਆਪ ਗੁਰੂ ਬਣਨਗੇ ਸਰੀਰ ਨਾਲ ਬਣਨਗੇ ਇਹਨੂੰ ਮੰਤਰ ਮਸਾਣ ਕਹਿੰਦੇ ਨੇ
ਸ਼ਬਦ ਨਾ ਚੀਨਾ ਲਵੇ ਕੁਬਾਣੀ
ਸ਼ਬਦ ਤਾਂ ਖੋਜਦੇ ਨੀ ਸ਼ਬਦ ਨਹੀਂ ਜੀਂਦੇ ਗਹਿਰਾਈ ਤੱਕ ਨਹੀਂ ਜਾਂਦੇ ਪੁੱਠੀ ਬਾਣੀ ਲੈ ਲਈ ਪੁੱਠੀ
ਲਵੇ ਕੁਬਾਣ
ਕੁਬਾਣ ਹੁੰਦੀ ਹੈ ਪੁੱਠੀ ਪੁੱਠੇ ਅਰਥ ਲੈ ਲੈ ਬਾਣੀ ਦੇ ਬਾਣੀ ਦੇ ਪੁੱਠੇ ਅਰਥ ਕਰ ਲੈ ਬਾਣੀ ਨੂੰ ਕੁਬਾਣ ਲੈ ਲਿਆ ਭਗਤਾਂ ਦੀ ਬਾਣੀ ਦੇ ਵੀ ਉਲਟੇ ਅਰਥ ਕਰਦੇ ਨੇ ਸਾਸ ਕੀ ਦੁਖੀ ਸੱਜਣ ਕੀ ਪਿਆਰੀ ਨੂੰ ਹੁਣ ਸਹੁਰੇ ਦੀ ਗੱਲ ਕਰ ਲੈਣਗੇ ਸੰਸਾਰੀ ਗੱਲ ਨਾਲ ਜੋੜ ਦੇਣਗੇ ਲਿਆ ਕੇ ਇਹ ਤਾਂ ਫਿਰ ਜਿਹੜੀ ਸੀ ਫਿਰ ਜਿਸ ਬਾਹਰਲੀ ਉਹ ਗੱਲ ਹੈ ਇਹ ਤਾਂ ਫਿਰ ਬ੍ਰਹਮਚਾਰ ਕੇ ਬਣੇਗੀ ਵੀਰ ਤਾਂ ਕਹਿੰਦਾ ਲੋਕ ਕਹੇ ਗੀਤ ਹੈ ਤਾਂ ਬ੍ਰਹਮਚਾਰ ਬ੍ਰਹਮਚਾਰ ਨੂੰ ਬਾਹਰਲੇ ਕੁਬਾਣ ਬਣਾਤਾ ਬਾਹਰਲੀ
ਨਾਨਕ ਸਾਚ ਰੱਤੇ ਸੁਖ ਜਾਣ
ਨਾਨਕ ਕਹਿੰਦੇ ਨੇ ਬਾਅਦ ਦੇ ਵਿੱਚ ਜਿਹੜੇ ਸੱਚ ਦਾ ਰੰਗ ਚੜ ਜਾਵੇ ਤਾਂ ਹੀ ਸਮਝ ਲਓ ਸੁੱਖ ਉਹਨਾਂ ਨੇ ਜਾਣਿਆ ਸੁੱਖ ਕੀ ਹੁੰਦਾ ਜਿਹਨਾਂ ਨੂੰ ਸੱਚ ਦਾ ਰੰਗ ਚੜਿਆ ਜਿਹੜਾ ਉਹ ਸੁੱਖ ਬੰਦੀ ਬੈਠੇ ਨੇ ਨਾ ਕੁਬਾਣ ਵਾਲੇ ਸਰੀਰ ਕੋ ਸੁੱਖ ਹੈ ਨੀਗਾ ਉਹ ਸੁੱਖ ਨੀ ਅੰਦਰੋਂ ਦੁਖੀ ਨੇ ਉਹ ਅੰਦਰੋਂ ਭੈ ਭੀਤ ਨੇ ਉਹ ਜਿਨ੍ਹਾਂ ਨੂੰ ਸੱਚ ਦਾ ਰੰਗ ਚੜ ਗਿਆ ਅਸਲ ਦੇ ਵਿੱਚ ਸੁੱਖ ਤਾਂ ਉਹਨਾਂ ਨੇ ਜਾਣਿਆ, ਸੁੱਖ ਹੁੰਦਾ ਕੀ ਹੈ। ਜਿੰਨਾ ਚਿਰ ਭੈ ਹੈ ਜਮਕੀ ਕਾਲ ਹੈ ਉਹਨਾਂ ਚ ਸੁੱਖ ਕਿਵੇਂ ਹੋਜੂ? ਭੈ ਵਿੱਚ ਸੁੱਖ ਸੁੱਖ ਨਹੀਂ ਰਹਿੰਦਾ। ਕਿੰਨਾ ਹੀ ਕਿਸੇ ਦਾ ਕੰਮ ਚੰਗਾ ਹੋਵੇ, ਘਰ ਵਧੀਆ ਹੋਵੇ, ਸਾਰੇ ਸੁੱਖ ਸਾਧਨ ਹੋਣ, ਪੈਸੇ ਦੀ ਕਮੀ ਨਾ ਹੋਵੇ, ਪਰ ਉਧਰੋਂ ਬੰਬਾਰੀ ਹੁੰਦੀ ਹੋਵੇ, ਝੋਪੜੀ ਵਾਲੇ ਨੂੰ ਘੱਟ ਫਿਕਰ ਆ, ਉਹਨੂੰ ਜ਼ਿਆਦਾ ਫਿਕਰ। ਫਿਕਰ ਉਹਨੂੰ ਜ਼ਿਆਦਾ। ਇਸ ਕਰਕੇ ਜਿੱਡਾ ਬੜਾ ਸੰਤ ਹੁੰਦਾ ਉਹਨੂੰ ਮੌਤ ਦਾ ਡਰ ਉਨਾ ਹੀ ਜ਼ਿਆਦਾ ਹੁੰਦਾ, ਗਰੀਬ ਨੂੰ ਘੱਟ ਹੁੰਦਾ। ਗਰੀਬ ਦਾ ਦੁਖੀ ਹੁੰਦਾ ਤਾਂ ਖੇੜਾ ਛੜਾ ਹੁੰਦਾ, ਉਹਦਾ ਕਈ ਵਾਰ ਐਂ ਕਹਿੰਦਾ ਵੀ ਤੂੰ ਛੇਤੀ ਕਰ, ਇਹ ਚੋਂ ਮੈਨੂੰ ਤਾਂ ਘਰ ਭਰੇ। ਉਹਦਾ ਵਿਚਾਰਾ ਪਹਿਲਾਂ ਹੀ ਦੁਖੀ ਹੁੰਦਾ, ਉਹਦਾ ਦੁੱਖੇ ਦਾਰੂ ਬਣ ਜਾਂਦਾ, ਮੌਤ ਨੂੰ ਗਲੇ ਲਾਉਂਦਾ, ਮੌਤ ਤੋਂ ਭੈ ਨਹੀਂ ਬੰਦਾ, ਉਹ ਭੈ ਜ਼ਿਆਦਾ ਬੰਦਾ। ਸੁੱਖ ਹੈ ਨਾ, ਸੁੱਖ ਰੋਗ ਬਣ ਗਿਆ, ਮੌਤ ਤੋਂ ਜ਼ਿਆਦਾ ਭੈ ਹੁੰਦੀ ਹੈ। ਸੱਚ ਦੇ ਰੱਤੇ ਰੰਗ ਚੜ੍ਹੇ ਬਿਨਾਂ ਸੁੱਖ ਦਾ ਸੰਸਾਰ ਨੂੰ ਪਤਾ ਹੀ ਨਹੀਂ ਸੁੱਖ ਹੁੰਦਾ ਕੀ। ਜਿਹੜਾ ਸੁੱਖ ਅਸੀਂ ਮੰਗਦੇ ਹਾਂ ਨਾ ਜਾ ਕੇ ਧਰਮ ਚੋਂ ਗੁਰਦੁਆਰਿਆਂ ਚੋਂ, ਅਸਲ ਚੋਂ ਰੋਗ ਹੈ। ਉਹਨਾਂ ਚਿਰ ਰੋਗ ਏ ਉਹਨੂੰ ਸੁੱਖ ਮੰਨਾਂਗੇ ਜਿੰਨਾ ਚਿਰ ਗੁਰਬਾਣੀ ਦੀ ਸੋਝੀ ਹੈ। ਜਿੰਨਾ ਚਿਰ ਗੁਰਬਾਣੀ ਦੀ ਸੋਝੀ ਹੈ ਨੀ ਨਾ, ਨਾਮ ਦਾ ਰੰਗ ਰਾਮ ਨਾਲ ਜਿਹੜੀ ਗੁਰਬਾਣੀ ਦੇ ਰੰਗ ਚ ਰੰਗੇ ਨਹੀਂ ਗਏ, ਜਿੰਨਾ ਚਿਰ ਸੋਝੀ ਹੈ ਨੀ ਉਹਨਾਂ ਚਿਰ ਉਹ ਸੰਸਾਰੀ ਸੁੱਖ ਨੂੰ ਹੀ ਮੰਗਾਂ, ਸੁੱਖ ਮੰਨਾਂਗੇ, ਇਹੀ ਮੰਗਾਂਗੇ, ਪਰ ਅਸਲ ਦੇ ਵਿੱਚ ਰੋਗੀ ਹੁੰਦੇ ਚਲੇ ਜਾਵਾਂਗੇ, ਰੋਗ ਵੱਧਦਾ ਚਲਿਆ ਜਾਊਗਾ, ਰੋਗੀ ਹੁੰਦੇ ਚਲੇ ਜਾਵਾਂਗੇ, ਲੋਭ ਮੋਹ ਹੰਕਾਰ ਵੱਧਦੇ ਚਲੇ ਜਾਣਗੇ। ਸੱਚ ਦਾ ਰੰਗ ਜੇ ਚੜ ਗਿਆ ਫਿਰ ਇਹ ਚੀਜ਼ਾਂ ਨਹੀਂ ਮੁੱਕਦੇ ਸੰਸਾਰੀ, ਫਿਰ ਪਰਮ ਸੁੱਖ ਮੁੱਕਣ, ਫਿਰ ਨਾਮ ਦਾ ਮੁੱਕਣ, ਆਤਮਾ ਦੇ ਲੈਵਲ ਦਾ ਸੁੱਖ ਮੁੱਕਣਗੇ, ਨਿਰਭੈ ਪਦ ਮੁੱਕਣਗੇ, ਹੁਕਮ ਚ ਰਹਿਣਗੇ, ਹੁਕਮ ਚ ਰਹੇ ਤੇ ਹੀ ਸੁੱਖ ਹੈ। ਭਾਣਾ ਮੰਨਣਗੇ, ਭਾਣੇ ਮੰਨਣ ਦੇ ਵਿੱਚ ਸੁੱਖ ਹੈ ਸੁੱਖ। ਜਿੰਨਾ ਚਿਰ ਭਾਣਾ ਨਹੀਂ ਮੰਨਦਾ ਉਹਨਾਂ ਚਿਰ ਸੁੱਖ ਹੋਏ ਨਹੀਂ ਸੁੱਖ।
ਸਾਚੋਂ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਿਆ। ਝੂਠੇ
ਸਾਚੋਂ ਉਪਜੈ
ਸੱਚ ਸਮਾਵੈ,
ਜੀਵ ਸੱਚ ਤੋਂ ਪੈਦਾ ਹੁੰਦਾ, ਆਦ ਸੱਚ ਜਿਹੜਾ ਸੀ ਉਹਦੇ ਚ ਪੈਦਾ ਹੋਇਆ ਹੋਇਆ, ਉਹ ਚ ਵੱਖਰਾ ਹੋਇਆ ਹੋਇਆ, ਪੈਦਾ ਤਾਂ ਨਹੀਂ ਹੋਇਆ ਵੱਖਰਾ ਹੋਇਆ ਹੋਇਆ। ਉਪਜਣਾ ਅਸਲ ਚ ਪੈਦਾ ਹੋਣਾ ਨਹੀਂ ਹੁੰਦਾ, ਪ੍ਰਗਟ ਹੋਣਾ ਹੁੰਦਾ। ਜੇ ਦਾਣਾ ਜੰਮਦਾ ਹੈ ਤਾਂ ਪਹਿਲਾਂ ਵਿੱਚ ਹੁੰਦਾ ਹੈ, ਉਹਦੇ ਜਿਹੜਾ ਪੇੜ ਹੈ ਪਹਿਲਾਂ ਦਾਣੇ ਚ ਮੌਜੂਦ ਹੁੰਦਾ, ਪ੍ਰਗਟੇ ਹੁੰਦਾ। ਐਸਾ ਨਹੀਂ ਕਿ ਪਹਿਲਾਂ ਉਹ ਹੈ ਹੀ ਨਹੀਂ ਸੀ, ਉਪਜਿਆ ਅਲੱਗ ਹੋ ਕੇ ਪ੍ਰਗਟ ਹੋਇਆ। ਜਿਵੇਂ ਬੂੰਦ ਨੂੰ ਅੱਡ ਕਰ ਲਈਏ ਸਮੁੰਦਰ ਚੋਂ, ਸਮੁੰਦਰ ਦੇ ਵਿੱਚ ਜਿੰਨਾ ਚਿਰ ਬੂੰਦ ਉਹਦੀ ਹੋਂਦ ਹੈ ਨਹੀਂ ਵੱਖਰੀ, ਉਹਨੂੰ ਅੱਡ ਕਰ ਲਈਏ ਉਹਨੂੰ ਉਪਜਣਾ ਕਿਹਾ। ਆਦਿ ਸੱਚ ਦੇ ਵਿੱਚ ਸਾਰੇ ਸਮਾਏ ਹੋਏ ਸੀ, ਜਿਹੜੇ ਜਿਹੜੇ ਵੱਖਰੇ ਹੋ ਗਏ, ਵੱਖਰੇ ਕਿਵੇਂ ਹੋਏ? ਮਤਭੇਦ ਹੋਣ ਕਰਕੇ ਵੱਖਰੇ ਹੋਏ। ਜਦੋਂ ਮਤਭੇਦ ਹੋ ਜਾਂਦਾ ਵੱਖਰਾ ਹੋ ਜਾਂਦਾ, ਜੋਤ ਵੱਖਰੀ ਮਤਭੇਦ ਹੋਣ ਕਰਕੇ ਹੁੰਦੀ, ਜਿੱਥੇ ਮਤਭੇਦ ਨੇ ਉਹ ਵੱਖਰੇ ਹੋ ਜਾਂਦੇ, ਇੱਕ ਮਤ ਹੋਣ। ਇੱਥੇ ਸੰਸਾਰ ਚ ਵੀ ਅਸੀਂ ਵੱਖਰੇ ਵੱਖਰੇ, ਤਾਂ ਹੀ ਉਹ ਮਤਭੇਦ ਨੇ, ਸੋਚ ਵੱਖਰੀ ਵੱਖਰੀ ਹੈ। ਜਿਹਨਾਂ ਦੀ ਸੋਚ ਇੱਕ ਹੈ ਉਹ ਇਕੱਠੇ ਨੇ, ਜਿਹਨਾਂ ਦੀ ਸੋਚ ਵੱਖਰੀ ਵੱਖਰੀ ਉਹ ਵੱਖਰੇ ਵੱਖਰੇ ਨੇ। ਸੋਚ ਇਹਦੀ ਆਪਣੀ ਹੋ ਗਈ, ਮਰਜ਼ੀ ਇਹਦੀ ਆਪਣੀ ਹੋ ਗਈ, ਇਹ ਵੱਖਰਾ ਹੋ ਗਿਆ ਮਨ ਵੱਖਰਾ ਹੋ ਗਿਆ ਮਨ ਵਿੱਚ ਮਰਜ਼ੀ ਪੈਦਾ ਹੋ ਗਈ
ਸਾਚੋਂ ਉਪਜੇ ਸਾਚ ਸਮਾਵੇ
ਸੱਚ ਤੇ ਸਮਾਜਣੇ ਜਿੱਦਣ ਇਹਨੇ ਮਰਜ਼ੀ ਛੱਡਤੀ ਜੈ ਤੇ ਉਪਜੀ ਤੈ ਮਿਲੀ ਜੀਵ ਆਪਣੇ ਮੂਲ ਦੇ ਵਿੱਚੋਂ ਸੱਚ ਜੋ ਉਪਜੇ ਮੂਲ ਦਾ ਸੱਚ ਹੈ ਜੀਵ ਦਾ ਆਦਿ ਜਿਹੜਾ ਹੈਗਾ ਮੂਲ ਸੱਚ ਹੈ ਉਹ ਚ ਪੈਦਾ ਹੋਇਆ ਉਹਦੇ ਵਿੱਚ ਸਮੂਲ ਮਾਇਆ ਚ ਸਮਾਇਆ ਨਹੀਂ ਹੋਇਆ ਹੈ ਮਾਇਆ ਚ ਫਸਿਆ ਹੋਇਆ ਮਨ ਮਾਇਆ ਮੈਂ ਫਸ ਰਹੇ ਹੋ ਮਾਇਆ ਦਾ ਮੂੰਹ ਪਾਲਿਆ ਹੋਇਆ ਮਾਇਆ ਛੱਡਣ ਨਹੀਂ ਚਾਹੁੰਦਾ ਮਾਇਆ ਚ ਸਮਾ ਨਹੀਂ ਸਕਦਾ ਨਾ ਮਾਇਆ ਇਹਦੇ ਵਿੱਚ ਸਮਾਵੇ ਨਾ ਇਹ ਮਾਇਆ ਚ ਸਮਾਵੇ ਲੱਗਦਾ ਸਾਨੂੰ ਮਾਇਆ ਚ ਸਮਾਇਆ ਹੋਇਆ ਪਰ ਹੈ ਨਹੀਂ ਜੇ ਸਮਾਇਆ ਹੋਇਆ ਹੋਵੇ ਸਮਾਇਆ ਹੁੰਦਾ ਤੇਲ ਤਿਲਾਂ ਵਿੱਚ ਕੱਢਣਾ ਪੈਂਦਾ ਤਾਂ ਤਿਲ ਪੀੜਨਾ ਪੈਂਦਾ ਸਰੀਰ ਪੀੜੇ ਤੋਂ ਬਿਨਾਂ ਹੀ ਨਿਕਲ ਜਾਂਦੀ ਆ ਤੂੰ ਸਮਾਇਆ ਨਹੀਂ ਹੋਇਆ ਗੰਨਾ ਪੀੜਨਾ ਪੈਂਦਾ ਤਾਰਾ ਸਵਾਰ ਨਿਕਲਦਾ ਉਹ ਸਮਾਇਆ ਹੋਇਆ ਉਹ ਚ ਸਮਾਇਆ ਨਹੀਂ ਹੋਇਆ ਹੋਇਆ ਚੇਤਨਾ ਚੇਤਨਾ ਚ ਸਮਾ ਸਕਦੀ ਹੈ ਜਿਵੇਂ ਪਾਣੀ ਪਾਣੀ ਚ ਬਣ ਜਾਂਦਾ ਜੋਤ ਜੋਤ ਚ ਬਣ ਜਾਂਦੀ ਹੈ
ਸੱਚੇ ਸੁੱਚੇ ਏਕ ਮਾਇਆ
ਸੱਚੇ ਸੁੱਚੇ ਮਨ ਨੇ ਸੱਚਾ ਹੋਣਾ ਹੁਣ ਸੱਚਾ ਹੈ ਨਹੀਂ ਇਹ ਝੂਠਾ ਜਿਹੜਾ ਝੂਠਾ ਉਹ ਸੱਚਾ ਹੋਊਗਾ ਇੱਕ ਹੁੰਦਾ ਸੱਚ ਇੱਕ ਹੁੰਦਾ ਸੱਚਾ ਅੰਦਰਲਾ ਮਨ ਸੱਚ ਹੈ ਬਾਹਰਲਾ ਮਨ ਝੂਠਾ ਜਿਹੜਾ ਅੰਦਰ ਹੈ ਨਾ ਅੰਤਰ ਆਤਮਾ ਤਾਂ ਉਸ ਉਹ ਤਾਂ ਫਿਰ ਵੀ ਸੱਚ ਹੀ ਹੈ ਜਿਹੜਾ ਸਰੀਰ ਦੇ ਵਿੱਚ ਆਤਮਾ ਮਨ ਹੈ ਦੋ ਮਨ ਹੋ ਗਏ ਨਾ ਦਾਲ ਹੋ ਗਈ ਅੱਧਾ ਸੱਚ ਹੈ ਅੱਧਾ ਝੂਠਾ ਹੈ ਸੱਚ ਦੇ ਵਿੱਚ ਸੱਚ ਵਾਲੇ ਗੁਣ ਹੈਗੇ ਨੇ ਜਿੰਨਾ ਸੱਚਾ ਹਿੱਸਾ ਉਹਦੇ ਵਿੱਚ ਸੱਚ ਵਾਲੇ ਗੁਣ ਹੈਗੇ ਨੇ ਇਹਨੇ ਆਪਣੇ ਗੁਣ ਗਵਾ ਲਏ ਅੱਧੇ ਨੇ ਅੱਧੇ ਨੇ ਗੁਣ ਗਵਾਏ ਨੇ ਇਹਨੇ ਕੀ ਹੋਣਾ ਜਿਹੜਾ ਝੂਠਾ ਉਹਨੇ ਹੋਣਾ ਸੁੱਚਾ ਉਹ ਸੱਚ ਹੈ ਇਹ ਸੁੱਚਾ ਹੈ ਸੱਚੇ ਸੁੱਚੇ ਇਹ ਸੱਚੇ ਔਰ ਸੁੱਚੇ ਨੇ ਕਹਾਉਣਾ ਅਸਲ ਚ ਕਿਸੇ ਪਰਮੇਸ਼ਰ ਨਾਲ ਨਹੀਂ ਉਹਨੇ ਮਿਲਣਾ ਦਾਲ ਲਈ ਮਿਲਣਾ ਅਸਲ ਚ ਜਿਹੜਾ ਸੱਚ ਹੈ ਇਹ ਸੁੱਚਾ ਹੋ ਜੂ ਉਹ ਸੱਚ ਹੈ ਫਿਰ ਏਕ ਮੈਂ ਇੱਕ ਹੋ ਜੂ ਕਿਹੜਾ ਇੱਕ ਹੋ ਜੂਗਾ ਉਹ ਜਿਹੜੇ ਇੱਕ ਦੀ ਗੱਲ ਕੀਤੀ ਹੋਈ ਹੈ ਇੱਕ ਓਂਕਾਰ ਹੈ ਜਿਹੜਾ ਉਹ ਬਣ ਜੂਗਾ ਜਿਹਨੂੰ ਓਂਕਾਰ ਕਿਹਾ ਉਹ ਇੱਕ ਬਣ ਜੂਗਾ ਜਿਹੜਾ ਗੁਰਬਾਣੀ ਦੇ ਪੂਰੇ ਏਕਾ ਲਿਖਿਆ ਨਾ ਇੱਕ ਫਿਰ ਇੱਕ ਬਣ ਜੂਗਾ ਸਾਹਿਬ ਬਣ ਜੂਗਾ ਫਿਰ ਇੱਕ ਦੀ ਉਹ ਗੱਲ ਚੱਲਦੀ ਹੈ ਗੁਰਬਾਣੀ ਚ ਸਮੁੰਦਰ ਦੀ ਗੱਲ ਨਹੀਂ ਕਦੇ ਚੱਲਦੀ ਇਹ ਕਹਾਣੀ ਇੱਕ ਦੀ ਹੋਈ ਹੈ ਇੱਕ ਜੇ ਦਾਲ ਹੋਈ ਹੈ ਇਹਨੇ ਫਿਰ ਇੱਕ ਕਿਵੇਂ ਹੋਣਾ ਇੱਕੇ ਵਿਛੜਿਆ ਇੱਕ ਨੇ ਜਾ ਕੇ ਮਿਲਣਾ ਸਮੁੰਦਰ ਦੀ ਕੀ ਗੱਲ ਚੱਲੀ ਬਿਮਾਰੀ ਤਾਂ ਇੱਕ ਨੂੰ ਸਮੁੰਦਰ ਨੂੰ ਕਿਹੜਾ ਕੋਈ ਬਿਮਾਰੀ ਹੈ ਉਹ ਤਾਂ ਜਿਉਂਦਾ ਤਿਉਂ ਜਿਹਾ ਜਾ ਪਹਿਲਾਂ ਸੀ ਹੋਇਆ ਜਾ ਹੁਣ ਜਿਹਨੂੰ ਬਿਮਾਰੀ ਪੈਦਾ ਹੋਈ ਸਮੁੰਦਰ ਤਾਂ ਡਾਕਟਰ ਹੈ ਉਹ ਤਾਂ ਵੈਦ ਹੈ ਗੁਰੂ ਤਾਂ ਵੈਦ ਹੈ ਬਿਮਾਰੀ ਇਹਨੂੰ ਆ ਉਹ ਤਾਂ ਵੈਦ ਨੇ ਤੈਨੂੰ ਬਿਮਾਰੀ ਕਿਉਂ ਲੱਗ ਗਈ ਮਤਭੇਦ ਹੋ ਗਿਆ ਬਿਮਾਰੀ ਲੱਗ ਗਈ ਉਹਨਾਂ ਨੂੰ ਮਤਭੇਦ ਹੋਇਆ ਉਹਨਾਂ ਨੂੰ ਬਿਮਾਰੀ ਨਹੀਂ ਲੱਗੀ ਇਸ ਕਰਕੇ ਚਰਚਾ ਜਿਹੜੀ ਹੈਗੀ ਗੁਰਬਾਣੀ ਚ ਉਹ ਇੱਕ ਦੀ ਚਰਚਾ ਹੈ ਕਿਹੜੇ ਇੱਕ ਦੀ ਉਹ ਜਿਹੜਾ ਤਿੰਨ ਲੋਕ ਚ ਇੱਕ ਹੈ, ਇੱਕ ਤਿੰਨ ਲੋਕ ਚ ਦਾਲ ਹੋਇਆ ਹੋਇਆ ਉਹਦੀ ਚਰਚਾ। ਸਾਬਤ ਵੀ ਤਿੰਨ ਲੋਕ ਦੇ ਵਿੱਚ ਹੋਣੇ ਨੇ, ਪਰ ਜਦ ਸਾਬਤ ਹੋ ਜਾਣਾ ਤਿੰਨ ਲੋਕ ਚ ਰਹਿੰਦਾ ਹੋਇਆ ਵੀ ਤਿੰਨ ਲੋਕ ਤੋਂ ਅਲੱਗ ਹੋ ਜਾਣਾ, ਮਾਇਆ ਚ ਰਹਿੰਦਾ ਹੋਇਆ ਵੀ ਮਾਇਆ ਤੋਂ ਵੱਖਰਾ ਹੋ ਜਾਣਾ। ਜਦ ਇੱਕ ਹੋ ਗਿਆ ਸਾਚੇ ਸੂਚੇ ਏਕ ਮਾਇਆ, ਫਿਰ ਸਾਚਾ ਕੌਣ ਹਰ ਹੈ, ਸੂਚਾ ਕੌਣ ਹੈ ਸੇਵਕ ਹੈ। ਜਦ ਮਨ ਸਾਚਾ ਮੁਖ ਸਾਚਾ ਸੋਏ, ਜਦੋਂ ਸੂਚਾ ਹੋ ਗਿਆ, ਸੂਚਾ ਸੁੱਚ ਹੋਵੇ ਤਾਂ ਸੱਚ ਪਾਈਏ। ਹਿਰਦਾ ਸੁੱਚਾ ਨਹੀਂ ਇਹਦਾ, ਹਿਰਦਾ ਮਲੀਨ, ਮਨ ਮਲੀਨ, ਮਨ ਮੈਲ ਹੈ, ਮਨ ਨਹੀਂ ਸੁੱਚਾ ਹੈ। ਜਿੱਦਣ ਮਨ ਸੁੱਚਾ ਹੋ ਗਿਆ ਇੱਕੋ ਹੋ ਜਾਣਾ, ਫਿਰ ਮਨ ਦੇ ਵਿੱਚ ਸੱਚ ਪ੍ਰਗਟ ਹੋ ਜਾਣਾ। ਹੁਣ ਮਨ ਦੇ ਵਿੱਚ ਊੜ ਹੈ, ਕੂੜ ਹੈ, ਵੋਹ ਹੈ, ਕ੍ਰੋਧ ਹੈ, ਲੋਭ ਹੈ, ਇਹ ਹੈ, ਵੋਹ ਹੈ, ਫਿਰ ਮਨ ਦੇ ਵਿੱਚ ਹੀ ਸੱਚ ਪ੍ਰਗਟ ਹੋਣਾ। ਅੰਦਰੋਂ ਹੀ ਸੱਚ ਆ ਬਾਣੀ ਅੰਦਰੋਂ ਹੀ ਪ੍ਰਗਟ ਹੋਈ। ਸੱਚੇ ਸੁੱਚੇ ਏਕ ਮੈਂ, ਸੱਚੇ ਔਰ ਸੁੱਚੇ ਨੇ ਰਲ ਕੇ ਇੱਕ ਹੋ ਜਾਣਾ। ਫਿਰ ਕੀ ਇੱਕ ਹੋਏ ਤਾਂ ਉਗਵੇ ਆ ਜਾਂਦਾ, ਫਿਰ ਤੁਰਕੀ ਬਾਣੀ ਪ੍ਰਗਟ ਹੁੰਦੀ। ਤੁਰਕੀ ਬਾਣੀ ਆਈ ਦਿਨ ਸਗਲੀ ਚਿੰਤੂੜ, ਫਿਰ ਇਹ ਬੀਜ ਰੂਪ ਨਹੀਂ ਰਹਿੰਦਾ, ਇੱਕ ਫਿਰ ਸ਼ਰੂਪ ਬਣ ਜਾਂਦਾ। ਉਗਵੇ ਦਾ ਮਤਲਬ ਹੈ ਇਹਦੇ ਚੋਂ ਗਿਆਨ ਪੈਦਾ ਹੁੰਦਾ, ਸ਼ਬਦ ਰੂਪ ਪ੍ਰਗਟ ਹੁੰਦਾ, ਅਸਲ ਚ ਫੇਰ ਇੱਕ ਬਣਦਾ। ਜੇ ਦੋ ਦਾਣਿਆਂ ਨੂੰ ਜੋੜਦੀ ਹੈ ਨਾ ਦਾਲਦਿਆਂ ਨੂੰ, ਉੱਤੇ ਉਹਦੇ ਕਵਰ ਵੀ ਲਾ ਦਈਏ ਤਾਂ ਵੀ ਅੰਦਰ ਉਹ ਦੋਵੇਂ ਹੁੰਦੇ ਨੇ। ਜਦ ਪੇੜ ਬਣ ਜਾਂਦਾ ਅਸਲ ਦੇ ਵਿੱਚ ਇੱਕ ਜਦ ਹੁੰਦਾ, ਦੋਹਾਂ ਦੀ ਹੋਂਦ ਖਤਮ ਹੋ ਜਾਂਦੀ ਹੈ। ਫਿਰ ਸੱਚੇ ਸੂਚੇ, ਸੱਚੇ ਸੂਚੇ ਨਾਲ ਰਲ ਕੇ ਇੱਕ ਹੋਣਾ, ਇੱਕ ਹੋਏ ਤਾਂ ਉਗਵੇ ਤੇ ਬਾਅਦ ਇੱਕ ਹੋਣਾ। ਪੇੜ ਦੋ ਨਹੀਂ ਹੁੰਦੇ, ਪੇੜ ਚ ਨਹੀਂ ਪਤਾ ਲੱਗਦਾ ਸੱਜੇ ਖੱਬੇ ਦਾ, ਕਿਧਰਲਾ ਕਿਧਰਲਾ ਮਨ ਬੈਲਾ ਸੀ, ਨਾ ਉੱਥੇ ਮਨ ਹੈ, ਨਾ ਉੱਥੇ ਚਿੱਤ, ਉੱਥੇ ਕੁਛ ਵੀ ਨਹੀਂ।
ਝੂਠੇ ਆਵੇ ਠਵਰ ਨਾ ਪਾਵੇ, ਦੂਜੇ ਆਵਾ ਗਾਉਣ ਪਿਆ।
ਜਿਹੜਾ ਮਨ ਝੂਠਾ ਸੀ ਉਹ ਹੀ ਆਇਆ ਸੀ ਸਰੀਰ ਚ, ਉਸਨੇ ਜਨਮ ਲਿਆ ਸੀ। ਜਿਹੜਾ ਮਨ ਸੱਚਾ ਉਹਨੇ ਜਨਮ ਨਹੀਂ ਲਿਆ, ਸਾਜ ਨੂਰ ਲੈਂਦਾ ਅੰਦਰ ਹੈ, ਪਰ ਮਾਇਆ ਚ ਅਲਿਪਤ ਹੈ। ਮਾਇਆ ਤੋਂ ਆਉਂਦਾ ਕਿਵੇਂ? ਉਹ ਜਿਹੜਾ ਤ੍ਰਿਕੁਣੀ ਚ ਆਉਂਦਾ ਹੈ, ਦਿਮਾਗ ਚ ਆਉਂਦਾ, ਉਹੀ ਸੰਸਾਰ ਚ ਆਉਂਦਾ। ਕੰਨਾਂ ਥਈ ਅੱਖਾਂ ਥਈ ਸੰਸਾਰ ਨੂੰ ਉਹੀ ਜੁੜਦਾ। ਝੂਠੇ ਆਵੇ ਠੌਰ ਨਾ ਪਾਵੇ, ਪਰ ਰਹਿਣਾ ਇੱਥੇ ਪੈਂਦਾ ਨਹੀਂ, ਟਿਕਾਓ ਕਿਤੇ ਵੀ ਨਹੀਂ ਹੈ, ਟਿਕਦਾ ਕਿਤੇ ਵੀ ਨਹੀਂ ਹੈ। ਆਉਂਦਾ ਝੂਠਾ ਹੀ ਹੈ ਸੰਸਾਰ ਚ, ਟਿਕਦਾ ਕਿਤੇ ਵੀ ਨਹੀਂ, ਠੌਰ ਨਾ ਪਾਵੇ।
ਦੂਜੇ ਆਵਾ ਗਾਉਣ ਪਿਆ,
ਕਿਉਂਕਿ ਜਿਹੜਾ ਦੂਜਾ ਹੈ ਨਾ ਬਦਲੇ, ਦੂਜਾ ਉਹ ਪਹਿਲਾ ਹੈ, ਝੂਠਾ ਦੂਜਾ, ਸੱਚਾ ਪਹਿਲਾ। ਸੱਚੇ ਤੇ ਝੂਠਾ ਹੋਇਆ ਨਾ, ਪਹਿਲਾਂ ਤਾਂ ਸੱਚਾ ਹੀ ਸੀ ਨਾ, ਝੂਠਾ ਹੋ ਗਿਆ, ਦੂਜਾ ਹੋ ਗਿਆ ਨਾ। ਮਾਇਆ ਦੂਜੀ ਹੈ, ਮਾਇਆ ਝੂਠ ਹੈ, ਮਾਇਆ ਕੂੜ ਹੈ ਨਾ। ਕੂੜ ਦੋ ਨੰਬਰ ਤੇ ਹੈ, ਸੱਚ ਇੱਕ ਨੰਬਰ ਤੇ, ਦੋ ਹੀ ਚੀਜ਼ਾਂ ਨੇ ਸੰਸਾਰ ਚ, ਕਮਾਇਆ ਸੱਚ ਇੱਕ ਝੂਠ, ਪੁੰਨ ਇੱਕ ਪਾਪ। ਦੂਜੇ ਨੰਬਰ ਤੇ ਮਾਇਆ ਹੁੰਦੀ, ਦੂਜੇ ਨੰਬਰ ਤੇ ਮਾਇਆ ਦਾ ਸਰੀਰ ਹੈ, ਮਨ ਮਾਇਆ ਨਾਲ ਜੁੜਿਆ ਹੋਇਆ ਕਰਕੇ, ਸਰੀਰ ਨਾਲ ਜੁੜਿਆ ਹੋਇਆ ਕਰਕੇ ਆਪਣੇ ਆਪ ਨੂੰ ਸਰੀਰ ਸਮਝਦਾ, ਸਰੀਰ ਦੀ ਖੁਰਾਕ ਨੂੰ ਆਪਣੀ ਖੁਰਾਕ ਸਮਝਦਾ, ਸਰੀਰ ਦੀ ਤਕਲੀਫ ਨੂੰ ਆਪਣੀ ਤਕਲੀਫ ਸਮਝਦਾ, ਸਰੀਰ ਦੇ ਸੁੱਖ ਨੂੰ ਆਪਣਾ ਸੁੱਖ ਸਮਝਦਾ, ਸਰੀਰ ਦੀ ਸਵਾਰੀ ਨੂੰ ਆਪਣੀ ਸਵਾਰੀ ਸਮਝਦਾ, ਸਰੀਰ ਦੇ ਰਸਾਂ ਨੂੰ ਆਪਣੇ ਰਸ ਸਮਝਦਾ, ਇੱਦਾਂ ਹੈ। ਭੁੱਲ ਭੁਲਾ ਭਰਮ ਚ ਪਿਆ ਹੈ। ਦੂਜੇ ਆਵੇ ਠੌਰ ਨਾ ਪਾਵੇ,
ਦੂਜੇ ਆਵਾ ਗਾਉਣ ਪਿਆ,
ਦੂਜੇ ਆਵਾ ਗਾਉਣ ਪਿਆ, ਦੂਜੇ ਨੂੰ ਆਵਾਗਮਨ, ਝੂਠੇ ਮਨ ਨੂੰ ਆਵਾਗਮਨ, ਜਿੰਨਾ ਚਿਰ ਝੂਠਾ ਉਹਨਾਂ ਹੀ ਚਿਰ ਆਵਾਗਮਨ। ਜਦ ਇਹ ਜਦ ਇਹਦੀ ਕੂੜ ਦੀ ਕੰਧ ਟੁੱਟ ਗਈ ਨਾ, ਕਿ ਕੂੜਾ ਟੁੱਟਾ ਔਰ ਜਿੰਨਾ ਚਿਰ ਕੂੜ ਦੀ ਦੀਵਾਰ ਟੁੱਟਦੀ ਨਹੀਂ ਇਹਦੀ, ਉਹੀ ਦੀਵਾਰ ਹੈ ਹਉਮੈ ਦੀ ਜਿਹੜੀ ਨਾਮ ਦਾ ਵਿਰੋਧ ਕਰਦੀ ਹੈ। ਦੀਵਾਰ ਕੀ ਹੈ? ਹਉਮੈ ਦੀ ਦੀਵਾਰ ਹੈ, ਵਿੱਚ ਹਉਮੈ ਭੀਤ ਕਰਾਰੀ, ਤਨ ਪਿਰ ਕਾਇਤ ਸੰਗ ਹੀ ਵਾਸਾ, ਵਿੱਚ ਹਉਮੈ ਭੀਤ। ਉਹ ਹਉਮੈ ਦੀ ਦੀਵਾਰ ਨਾਮ ਦਾ ਵਿਰੋਧ ਕਰਦੀ ਹੈ, ਆਪਣੀ ਇਹਦੀ ਮਰਜ਼ੀ ਹੈ ਜਿਹੜੀ ਉਹੀ ਹਉਮੈ, ਆਪਣੀ ਮਰਜ਼ੀ ਪਰਮੇਸ਼ਰ ਦੀ ਮਰਜ਼ੀ ਦਾ ਵਿਰੋਧ ਕਰਦੀ। ਜਦ ਅਸੀਂ ਮਰਜ਼ੀ ਤੇ ਲੈ ਆਉਂਦੇ ਨਾ ਹਉਮੈ ਨੂੰ, ਫਿਰ ਹਉਮੈ ਦੀ ਸਮਝ ਆਉਂਦੀ ਹੈ, ਵਰਨਾ ਇਹਦੀ ਸਮਝ ਨਹੀਂ ਆਉਂਦੀ ਹਉਮੈ ਕੀ ਹੈ। ਜਦ ਹਉਮੈ ਨੂੰ ਅਸੀਂ ਮਰਜ਼ੀ ਡਿਕਲੇਅਰ ਕਰਦੇ ਹਾਂ, ਫਿਰ ਆਮ ਆਦਮੀ ਦੇ ਸਮਝ ਆ ਜਾਂਦੀ ਹੈ ਵੀ ਮਰਜ਼ੀ ਜਿਹੜੀ ਹੈ ਇਹੀ ਤਾਂ ਹਉਮੈ। ਜੇ ਮਰਜ਼ੀ ਛੁੱਟ ਗਈ ਤਾਂ ਮਰ ਗਿਆ, ਜਿਹਦੀ ਕੋਈ ਮਰਜ਼ੀ ਨਹੀਂ ਉਹ ਜਦੋਂ ਮਰਿਆ ਬਰਾਬਰ। ਜਿਹਦੀ ਮਰਜ਼ੀ ਉਹ ਕੋਈ ਨਹੀਂ ਚੱਲਦੀ, ਉਹ ਆਪਣੇ ਆਪ ਨੂੰ ਜਿਉਂਦਾ ਸਮਝਦਾ ਜੀ। ਹੋਰ ਵੀ ਕਹਿੰਦੇ ਨੇ ਲੋਕ ਆਮ, ਕਹਿੰਦੇ ਜੀਵੇ ਆਸਾ ਮਰੇ ਨਿਰਾਸਾ, ਨਿਰਾਸਾ ਜਦ ਹੋ ਜਾਂਦਾ ਤਾਂ ਮੌਤ ਹੈ। ਨਿਰਾਸਾ ਨਹੀਂ ਹੋਣਾ ਅਸੀਂ ਬਿਲਕੁਲ ਵੀ, ਇਹਦੇ ਵਿੱਚ ਵੀ ਡੂੰਘਾ ਭੇਦ ਹੈ। ਇੱਕ ਆਸ ਰੱਖੋ ਮਨਵਾਹੇ, ਜੋਗੀ ਨਿਰਾਸਾ ਹੋ ਰਿਹਾ, ਨਿਰਾਸੇ ਦੀ ਮੌਤ ਹੈ, ਮੌਤ ਹੈ, ਜਿਉਂਦਾ ਨਹੀਂ ਹੋ ਸਕਦਾ ਉਹ। ਇਸੇ ਕਰਕੇ ਮੁਕਤੀ ਨੂੰ ਡੁੱਬ ਮਰਨਾ ਕਹਿੰਦੇ ਨੇ, ਉਹਨਾਂ ਨੂੰ ਇਸ ਭੇਦ ਦਾ ਨਹੀਂ ਪਤਾ। ਇੱਕ ਆਸ ਰੱਖੋ ਮਨਵਾਹੇ, ਆਸ ਰੱਖਣੀ ਇਹ ਕਿ ਜਿਹੜੀ ਜਿਹੜਾ ਸੱਚਖੰਡ ਹੈ ਜਿੱਥੋਂ ਆ ਗਏ ਨਾ ਨਿਜ ਘਰ, ਉੱਥੇ ਪਹੁੰਚਣ, ਆ ਤਾਂ ਛੱਡਣਾ, ਇਹ ਛੱਡਣਾ ਤਾਂ ਹੈ ਪਰਦੇਸ ਆਪਣੇ ਘਰ ਜਾਣ ਵਾਸਤੇ। ਪਰਦੇਸ ਵਿੱਚ ਤਕਲੀਫਾਂ ਨੇ, ਜੇ ਬਾਹਰ ਦੇਸ਼ ਚ ਤਕਲੀਫਾਂ ਹੋਣ ਤਾਂ ਫਿਰ ਉੱਥੇ ਜੀ ਨਹੀਂ ਲੱਗਦਾ। ਜਿਹੜੇ ਸਿੱਖ ਆਪਣੀ ਮਰਜ਼ੀ ਨਾਲ ਰਹੇ ਸੀ ਪਾਕਿਸਤਾਨ ਚ, ਹੁਣ ਉਹ ਘਬਰਾਏ ਹੋਏ ਨੇ, ਜਦ ਉੱਥੇ ਖਤਰਾ ਪੈਦਾ ਹੋ ਗਿਆ ਉਹਨਾਂ ਨੂੰ ਕਾਰਵਾਈਆਂ ਤੋਂ, ਹੁਣ ਉਹ ਸੋਚਦੇ ਨੇ ਅਸੀਂ ਗਲਤੀ ਕੀਤੀ, ਪਰਦੇਸ ਚ ਰਹਿ ਗਏ ਅਸੀਂ। ਹੁਣ ਉਹਨੂੰ ਦੇਸ ਨਹੀਂ ਸਮਝਦੇ, ਪਰਦੇਸ ਸਮਝਦੇ। ਪਹਿਲਾਂ ਕਹਿੰਦੇ ਤੇ ਸਾਡੇ ਤਾਂ ਬਜ਼ੁਰਗ ਇੱਥੇ ਹੀ ਜੰਮੇ ਨੇ, ਅਸੀਂ ਇੱਥੇ ਰਹਿੰਦੇ, ਸਾਡਾ ਦੇਸ ਇਹ, ਅਸੀਂ ਕਿਉਂ ਛੱਡੀਏ? ਇਹ ਨਿਰਾਕਾਰ ਹੈ ਮਨ, ਆ ਮਾਇਆ ਦੇ ਦੇਸ ਨੂੰ ਆਪਣਾ ਦੇਸ ਮੰਨ ਲਿਆ, ਇਹਦਾ ਦੇਸ ਨਹੀਂ ਹੈ, ਨਿਰਾਕਾਰ ਦਾ ਦੇਸ ਹੈ। ਨਿਰਾਕਾਰ ਕਰੇ ਨਿਰਾਕਾਰ ਕੇ ਦੇਸ ਜਾਏ ਤਾਂ ਸੁਖ ਲਹੇ ਬਹਲ। ਨਿਰਾਕਾਰ ਕੇ ਦੇਸ ਜਾਏ ਤਾਂ ਸੁਖ, ਇਹਦਾ ਤਾਂ ਨਿਰਾਕਾਰ ਦਾ ਜਿਹੜਾ ਦੇਸ ਹੈ ਉਹ ਹੈ ਅਸਲ ਦੇ ਵਿੱਚ ਦੇਸ ਸਾਡਾ। ਜਿੱਦਣ ਉਹਦੀ ਸੋਝੀ ਆ ਗਈ ਉਦਣ ਇਹ ਛੁੱਟੂਗਾ, ਉਹਨਾਂ ਨਹੀਂ ਛੁੱਟਦਾ। ਉੱਥੇ ਤੇ ਸੁੱਖਾਂ ਦਾ ਪਤਾ ਲੱਗ ਗਿਆ, ਇੱਥੇ ਤੇ ਦੁੱਖਾਂ ਦੀ ਸਮਝ ਆ ਗਈ। ਹੌਲੀ 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 ਇੱਥੋਂ ਫਿਰ ਮਨ ਉਪਰਾਮ ਹੋ ਜੂ, ਇੱਥੋਂ ਮਨ ਬਦਲਦਾ ਚਲਾ ਜਾਊਗਾ ਵੀ ਛੱਡੋ ਪਰ ਦੁੱਖਾਂ ਦਾ ਘਰ। ਯੋਗੀਆਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ, ਜੀਵੇ ਆਸਾ ਮਰੇ ਨਿਰਾਸਾ ਵਾਲੀ ਗੱਲ। ਗੁਰਬਾਣੀ ਕਹਿੰਦੀ ਇੱਕ ਆਸ ਦੇ ਬਿਨਾਂ ਨਿਰਾਸ਼ ਹੋਇਆ ਨਹੀਂ ਜਾ ਸਕਦਾ, ਜੇ ਨਿਰਾਸ਼ ਹੋ ਗਏ ਫਿਰ ਤਾਂ ਬਹੁਤ ਹੀ ਬਹੁਤ ਹੈ। ਆਸ ਕਾਹਦੀ ਹੈ? ਜੀਵਨ ਕਾਹਦੇ ਵਾਸਤੇ ਹੈ? ਜਿਹਨੂੰ ਆਸ ਹੈ ਕੋਈ ਨਹੀਂ, ਜੀਵਨ ਕਾਹਦੇ ਵਾਸਤੇ ਹੈ? ਉਹ ਤਾਂ ਆਤਮਹੱਤਿਆ ਕਰ ਲੈਂਦੇ ਲੋਕ, ਆਤਮਹੱਤਿਆ ਕਿਉਂ ਕਰਦੇ? ਕਹਿੰਦੇ ਮੇਰੇ ਜੀਵਨ ਦਾ ਫਾਇਦਾ ਕੋਈ ਨਹੀਂ। ਉਹ ਫਿਰ ਮਰ ਕੇ ਜਿਉਂਦਾ ਕਿਉਂ ਹੋਊ ਜਿਹਨੂੰ ਆਸ ਹੈ ਕੋਈ ਨਹੀਂ? ਉਹ ਬੈਰਾਗ ਤੇ ਜਾ ਕੇ ਖੜ ਗਏ ਜੋਗੀ, ਗੁਰਮਤ ਵੈਰਾਗ ਤੋਂ ਗਾਹ ਦੀ ਗੱਲ ਕਰਦੀ ਹੈ। ਇੱਥੇ ਕਰਕੇ ਕੁਛ ਦੂਰ ਤੱਕ ਜੋਗੀ ਜਾ ਕੇ ਚੁੱਪ ਕਰ ਜਾਣਗੇ, ਫਿਰ ਗੁਰੂ ਦਾ ਆਪ ਹੀ ਸਵਾਲ ਕਰਕੇ ਆਪ, ਕਿਉਂਕਿ ਉਹਨਾਂ ਨੂੰ ਬੈਰਾਗ ਤੋਂ ਗਾਹ ਪਤਾ ਨਹੀਂ ਮੁਕਤੀ ਤੋਂ ਗਾਹ, ਤੇ ਉਹਨਾਂ ਦਾ ਸਿਲੇਬਸ ਹੈ ਜੀ ਮੁਕਤੀ ਤੋਂ ਗਾਹ। ਕਿਸੇ ਮਤ ਦਾ ਮੁਕਤੀ ਤੋਂ ਗਾਹ ਸਿਲੇਬਸ ਨਹੀਂ ਸਵਾਏ ਗੁਰਮਤ ਤੇ, ਗੁਰਮਤ ਦਾ ਸਿਲੇਬਸ ਹੈ ਚਾਰ ਪਦਾਰਥ ਦਾ, ਬਾਕੀ ਤਾਂ ਇਹ ਵੀ ਚਾਰ ਪਦਾਰਥ ਦਾ ਸਿਲੇਬਸ ਹੈ ਜੀ। ਤਾਂ ਹੀ ਉਹਨਾਂ ਨੇ ਧਰਮ ਅਰਥ ਕਾਮ ਮੋਖ ਬਣਾ ਲੈਣਾ। ਦੋ ਸਿਲੇਬਸ